ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹੋਮਾ ਵਿੱਚ ਸਭ ਪੜ ਥੱਕ, ਦੂਜਾ ਭਾਈ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹੋਮਾ ਵਿੱਚ ਸਭ ਪੜ ਥੱਕ, ਦੂਜਾ ਭਾਈ ਖੁਆਰ। ਸੋ ਪੜਿਆ ਸੋ ਪੰਡਤ ਬਿਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੂਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹਲਾ ਤੀਜਾ। ਬਿਨ ਮਨ ਮਾਰੇ ਕੋਈ ਨਾ ਸਿਜਾਏ, ਵੇਖੋ ਕੋਲ ਵਲਾਏ। ਢੇਖ ਧਾਰੀ ਤੀਰਥ ਭਾਵ ਥਕੇ, ਨਾ ਇਹ ਮਨ ਮਾਰਿਆ ਜਾਏ। ਗੁਰਮੁਖ ਇਹ ਮਨ ਜੀਵਤ ਮਾਰਾ, ਸੱਚ ਰਾਹ ਲਵਲਾਏ। ਨਾਨਕਾ ਇਸ ਮਨ ਕੀ ਮਲ ਇਹ ਉਤਰਾ, ਹਮੈ ਸਬਦ ਜਲਾਏ ਪੌੜੀ। ਹਰ ਹਰ ਸੰਤ ਮਿਲਹੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਹਰ ਹਰ ਸਿਗਾਰ ਬਣਾਓ ਹਰ ਜਨ, ਹਰ ਕਾਪੜ ਪਹਿਰੋ ਖਿਮਕਾ। ਐਸਾ ਸਿਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮ ਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕੱਟ ਇੱਕ ਪਲ ਕਾ। ਹਰ ਹਰ ਦਇਆਲ ਹੋਵੈ ਜਿਸ ਉਪਰ, ਸੋ ਗੁਰਮੁਖ ਹਰ ਜਪ ਜਿਨ ਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਵਿਖ ਕੱਟ ਇੱਕ ਪਲ ਕਾ। ਹਰ ਹਰ ਦਇਆਲ ਹੋਵੈ ਜਿਸ ਉਪਰ, ਸੋ ਗੁਰਮੁਖ ਹਾਪ ਹਰ ਜਪ ਜਿਨ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਾਸੈ। ਗੁਰ ਅਮਰਦਾਸ ਪਰਸੀਐ, ਸਿੱਧ ਸਾਧਿਕ ਆਸਾਸੈ। ਗੁਰ ਅਮਰਦਾਸ ਪਰਸੀਐ, ਧਿਆਨ ਲਈਐ ਪਉ ਮੁਕੈ। ਗੁਰ ਅਮਰਦਾਸ ਪਰਸੀਐ, ਅਭਉ ਲੱਭੈ ਗਉ ਚੁਕੈ। ਇੱਕ ਬਿਨ ਦੁਗਣ ਜੋ ਤੋਰੈ ਹੈ, ਜਾ ਸੁਮੰਤਰ ਮਨ ਵੈ ਲਹਿ। जालपा पदार्थ इतड़े गुर अमरदास डिठे मिले। क्या हम कथें किछ कथ नहीं जाने, प्रभ भावे तिवे बोलान, साध संगत की तूरे कमांगो, जन नानक पया सरान। जागदी जोत जहरा जहूर हाजरा हजूर सर्व कला भरपूर, चावर छतर तखत दे मालक, जुगो जुग अटल सतगुरु, धन 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 श्री गुरु ग्रंथ साहिब जी की पावन हजूरी अंदर, गुरुद्वारा श्री मंजी साहिब दीवान हाल विखे तथा देश विदेशों विच जिथे जिथे गुरु प्यार वाले सत्संगी जन एकाग्र चित हो के गुरु के शब्द की विचार लई जुड़ बैठे हो, सब तो पहला गुरु पातशाह की बख्शी हुई फतेह प्रवान करो जी। वाहिगुरु जी का खालसा, वाहिगुरु जी की फतेह। आप जी ने सोरठ की वार विचों ए पावन शब्द पौड़ी श्लोक जो अज अमृत वेले गुरु पातशाह जी ने बख्शिश कीते हन, इन्हां दा पाठ समन कर ले। क्योंकि सिर्फ पाठ करना भी बहुत अच्छी बात है, जे कोई प्यार नाल पाठ करता है, जे कोई बाणी नू प्यार नाल सुनता है, ता बहुत कुछ उसनू प्राप्त होंदा है। पर धन गुरु अमरदास जी दा फरमान है, सतगुरनो सब को वेखदा, जेता जगत संसार, जिठे मुकत न होवई, जिचर शब्द न करे विचार। कई बार किसी गल नू बार बार करिए या कहिए ते स्रोते समझ लेंदे ने, शायद ज्ञानी जी किसी की विशेष वडियाई करनी चाहते ने, ऐसा मेरा कदे भाव नहीं। मेरे को सवाए गुरु अते परमेश्वर तो होर किसी की वडियाई नहीं, पर मैं जरूर समझदा हाँ कि पिंड पिंड जाके नगर नगर में जाके जदों उन्हां गुरसिख संगतां दे रसना की आवाज़ सुनदा कि जदों दी ये शब्द विचार शुरू होई है, चाहे वह गुरुद्वारा बंगला साहिब दिल्ली तो, चाहे सचखंड श्री हरिमंदर साहब तो, इस विचार ने अनेकां लोकां दा जीवन बदले, अनेकां लोकां नू ये पता लगा कि गुरु ग्रंथ साहिब जी विच की जीवन जाच है, जिहड़ी असी सिर्फ मत्था टेकन करके जान नहीं सके, विचार करन नाल समझ आई। और धन गुरु अर्जुन देव पातशाह जी दे कथन सच जापे, क्योंकि जदों तीकर कोई प्रैक्टिकल नहीं करता असी शंका विच रहने, जदों कोई प्रैक्टिकल कर लैंदा उहदे शंके मिट जांदे ने। गुरु अर्जुन देव पातशाह ने फरमाया सी, हम धनवंत भगत सच नाए, हर गुण गावे सहज सुभाए, प्यू दादे का खोल डिठा खजाना, ता मेरे मन भया निधाना, रतन लाल जाका कछु न मोल, परे पंडारे खोटे तोल, खावे खर्चे रल मिल भाई, तोट न आवे बद दो जाई, कहो नानक जिस मस्तक लेख लखाए, सो एत खजाने लया रलाए। सत मुझना दे भाग जागे, वो फिर मुड़ के धन गुरु ग्रंथ साहब जी दे चरणी लगे। मैं तो वेखदा कई दंभियां पखंडियां नू फिक्र पैदा हो गया है, जे गुरु के सिखा नू गुरबाणी दी शब्द विचार समझ आ गई ਸਾਡਾ ਕੋਈ ਪ੍ਰਪੰਚ ਇਹਨਾਂ ਉੱਤੇ ਅਸਰ ਨਹੀਂ ਕਰ ਸਕੇਗਾ, ਕਿਉਂਕਿ ਗੁਰੂ ਸਾਹਿਬਾਨ ਨੇ ਇਹ ਦਾਤ ਹੀ ਐਸੀ ਬਖਸ਼ੀ। ਤਾਂ ਖੈਰ, ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਐਸੀਆਂ ਗੱਲਾਂ ਜਿਹੜੀਆਂ ਆਮ ਤੌਰ 'ਤੇ ਦੱਸੀਆਂ ਨਹੀਂ ਜਾਂਦੀਆਂ ਔਰ ਨਾ ਦੱਸਣ ਕਰਕੇ ਆਮ ਸੰਗਤਾਂ ਨੂੰ, ਪ੍ਰੇਮੀਆਂ ਨੂੰ, ਪਾਠੀਆਂ ਨੂੰ ਪਤਾ ਨਹੀਂ ਲੱਗਦਾ। ਇਹ ਸਲੋਕ ਅਤੇ ਪੌੜੀ ਸੋਰਠ ਕੀ ਵਾਰ ਮਹਿਲ ਚੌਥੇ ਕੀ। ਹੁਣ ਕਈ ਪ੍ਰੇਮੀ ਪਾਠ ਕਰਨ ਵਾਲੇ ਸੋਚਦੇ ਨੇ, ਸਲੋਕ ਤਾਂ ਗੁਰੂ ਅਮਰਦਾਸ ਜੀ ਦੇ ਨੇ, ਉੱਤੇ ਸਿਰਲੇਖ ਵਾਰ ਮਹਿਲ ਚੌਥੇ ਕੀ ਲਿਖਿਆ, ਗੱਲ ਕੀ ਹੈ? ਇਹ ਗੱਲ ਸਮਝ ਲਈਏ ਕਿ ਵਾਰ ਪੌੜੀਆਂ ਦੇ ਸੰਗ੍ਰਹਿ ਨੂੰ ਕਹਿੰਦੇ ਨੇ। ਇਹਦਾ ਮਤਲਬ ਹੈ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀਆਂ ਹਨ, ਇਸ ਲਈ ਇਸਦਾ ਸਿਰਲੇਖ ਹੈ ਸੋਰਠ ਵਾਰ ਮਹਿਲੇ ਚੌਥੇ ਕੀ। ਇਹ ਜਿਹੜੇ ਸਲੋਕ ਹਨ, ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਤਰਤੀਬ ਦਿੱਤੀ, ਸ੍ਰੀ ਰਾਮਸਰ ਗੁਰਦੁਆਰਾ ਸਾਹਿਬ ਦੇ ਅਸਥਾਨ 'ਤੇ, ਜੋ ਅੱਜ ਕੱਲ੍ਹ ਅੰਮ੍ਰਿਤਸਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਾਮ ਸੇਵਾ ਕੀਰਤਨ ਸ਼ਬਦ ਸੁਸਾਇਟੀ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਹਦੇ ਵਿੱਚ ਵੱਖ ਵੱਖ ਵਿਸ਼ਿਆਂ 'ਤੇ, ਜੀਵਨ ਜੁਗਤੀਆਂ 'ਤੇ ਗੱਲਾਂ ਹੋ ਰਹੀਆਂ ਨੇ, ਭਾਗਾਂ ਵਾਲੇ ਉੱਥੇ ਵੀ ਹਾਜ਼ਰੀ ਭਰਦੇ ਨੇ। ਮੇਰਾ ਕਹਿਣ ਤੋਂ ਮਤਲਬ, ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਲੋਕਾਂ ਨੂੰ ਵੱਖ ਵੱਖ ਪੌੜੀਆਂ ਦੇ ਨਾਲ ਸੰਚਿਤ ਕੀਤਾ ਅਤੇ ਜਿਹੜੇ ਸਲੋਕ ਬਚ ਗਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਉੱਤੇ ਸਲੋਕ ਵਾਰਾਂ ਅਤੇ ਵਧੀਕ ਦੇ ਸਿਰਲੇਖ ਥੱਲੇ ਦਰਜ ਕੀਤੇ। ਜਦੋਂ ਇਹ ਗੱਲ ਸਮਝ ਆ ਜਾਏਗੀ, ਸ਼ੰਕਾ ਮੁੱਕ ਜਾਏਗਾ, ਪਤਾ ਲੱਗ ਗਿਆ ਕਿ ਪੌੜੀਆਂ ਧੰਨ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਨੇ ਔਰ ਇਹ ਜਿਹੜੇ ਸਲੋਕ ਨੇ ਇਹ ਵੱਖ ਵੱਖ ਭਾਵਾਂ ਦੇ ਪੌੜੀਆਂ ਦੇ ਨਾਲ ਮੇਲ ਖਾਂਦੇ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਰਜ ਕੀਤੇ। ਲਓ, ਹੁਣ ਅਸੀਂ ਸ਼ਬਦ ਦੀ ਵਿਚਾਰ ਵੱਲ ਆਉਂਦੇ ਹਾਂ। ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਦਾ ਬਹੁਤ ਲੰਬੇਰਾ ਸਮਾਂ ਤੀਰਥ ਯਾਤਰਾ ਵਿੱਚ ਵੀ ਗੁਜ਼ਾਰਿਆ, ਪੁੰਨ ਦਾਨ ਵੀ ਕਰਦੇ ਰਹੇ ਔਰ ਇੱਕ ਗ੍ਰਸਥੀ ਹੁੰਦਿਆਂ ਜਿੰਨਾ ਕੋ ਪਾਠ ਪਠਨ ਕਰਦੇ ਸਨ ਉਹ ਵੀ ਕਰਦੇ ਨੇ। ਪਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਆ ਕੇ, ਸ਼ਰਨ ਵਿੱਚ ਆ ਕੇ ਜੋ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ, ਉਹਨਾਂ ਦੀ ਆਨੰਦ ਸਾਹਿਬ ਬਾਣੀ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੰਦੀ ਵੀ ਕਿਵੇਂ ਮੈਨੂੰ ਆਨੰਦ ਮਿਲਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣੀ, ਜਾਣਿਆ ਆਨੰਦ ਸਦਾ ਗੁਰ 'ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ। ਅੰਜਨ ਕਹਿੰਦੇ ਸੁਰਮੇ ਨੂੰ। ਗੁਰੂ ਨੇ ਜਦੋਂ ਗਿਆਨ ਰੂਪੀ ਸੁਰਮਾ ਪਾ ਦਿੱਤਾ, ਹੁਣ ਮੇਰੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ, ਮੈਨੂੰ ਸਮਝ ਆ ਗਈ ਇਹ ਤੀਰਥ ਯਾਤਰਾ, ਇਹ ਸਿਰਫ ਪਾਠ ਪੜ੍ਹਨਾ, ਇਹ ਗਿਣਤੀਆਂ ਬਿਣਤੀਆਂ ਕਰਨੀਆਂ ਅਤੇ ਕਹਿਣਾ ਮੈਂ ਇੰਨੇ ਪਾਠ ਕਰ ਲਏ ਨੇ, ਮੇਰੀ ਅਰਦਾਸ ਕਰ ਦਿਓ ਮੈਂ ਇਤਨੇ ਪਾਠ ਪੂਰੇ ਕਰ ਲਏ ਨੇ। ਗੁਰੂ ਅਮਰਦਾਸ ਜੀ ਨੇ ਫਰਮਾਇਆ, ਇਹ ਤਾਂ ਅਸੀਂ ਇੱਕ ਧੰਦਾ ਬਣਾ ਲਿਆ, ਖਿਮਾ ਕਰਨਾ, ਮੇਰੇ ਭਾਵ ਨੂੰ ਸਮਝਣ ਦਾ ਯਤਨ ਕਰਨਾ। ਕਈ ਵਾਰੀ ਕੁਝ ਲੋਕ ਮੈਂ ਦੇਖਿਆ ਉਹ ਭਾਵ ਤਾਂ ਨਹੀਂ ਸਮਝਦੇ, ਉਹਨਾਂ ਅੱਖਰਾਂ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੇ ਨੇ, ਆਹ ਕਿਉਂ ਕਿਹਾ ਜੀ? ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਸੰਸਾਰ ਕੀ ਕਾਰ ਕਿਹੜੀ ਹੁੰਦੀ? ਜਿਹੜੀ ਸਿਰਫ ਸੰਸਾਰਕ ਮਕਸਦ ਪੂਰਾ ਕਰਨ ਵਾਸਤੇ ਕੀਤੀ ਜਾਏ ਉਹਨੂੰ ਸੰਸਾਰ ਦੀ ਕਾਰ ਕਹਿੰਦੇ ਨੇ। ਇਹ ਜਿਹੜੇ ਗਿਣਤੀਆਂ ਮਿਣਤੀਆਂ ਦੇ ਪਾਠ, ਦਿਖਾਵੇ ਦੇ ਪਾਠ, ਇਹ ਸੰਸਾਰ ਦੀ ਕਾਰ ਬਣ ਗਈ। ਲੋਕਾਂ ਨੂੰ ਪਤਾ ਲੱਗੇ ਅਸੀਂ ਪਾਠ ਕੀਤਾ ਹੈ, ਅਸੀਂ ਪਾਠ ਕਰ ਰਹੇ ਹਾਂ, ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਤਾਂ ਹੋਰ ਧੰਦਿਆਂ ਵਾਂਗੂ ਇੱਕ ਧੰਦਾ ਬਣ ਗਿਆ। ਔਰ ਧੰਦਾ ਬਣ ਜਾਣ ਕਰਕੇ ਕੋਈ ਇਹਦੇ ਤੋਂ ਅਸੀਂ ਆਤਮਿਕ ਲਾਭ ਨਹੀਂ ਲੈ ਲਏ, ਕੋਈ ਅਸੀਂ ਆਪਣੇ ਜੀਵਨ ਨੂੰ ਸਵਾਰ ਨਹੀਂ ਰਹੇ। ਮੈਂ ਤਾਂ ਅਸਚਰਜ ਹੁੰਦਾ ਵੀ ਇਤਨੀਆਂ ਪਾਠਾਂ ਦੀਆਂ ਲੜੀਆਂ, ਇਤਨੇ ਇਤਨੇ ਸਾਲਾਂ ਦੀ ਪਾਠ ਦੀ ਬੁਕਿੰਗ ਹੋ ਰਹੀ ਹੈ ਅਤੇ ਹੋ ਚੁੱਕੀ ਹੈ, ਨਾ ਕੋਈ ਸੁਣੇ ਨਾ ਕੋਈ ਸੁਣਾਵੇ। ਇਹ ਫਿਰ ਸੰਸਾਰ ਦੀ ਕਾਰ ਨਹੀਂ ਬਣ ਗਈ। ਮੈਂ ਆਪਣੇ ਬਚਪਨ ਵਿੱਚ ਉਹ ਵੀ ਸਮਾਂ ਦੇਖਿਆ ਜਦੋਂ ਪਿੰਡ ਦੇ ਕਿਸੇ ਮੁਹੱਲੇ ਵਿੱਚ ਕਿਸੇ ਪ੍ਰੇਮੀ ਦੇ ਘਰ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਸਨ, ਸਾਰਾ ਪਿੰਡ ਉੱਥੇ ਇਕੱਠਾ ਹੁੰਦਾ ਸੀ, ਸ਼ਰਧਾ ਦੇ ਨਾਲ ਬਹਿ ਕੇ ਪਾਠ ਸੁਣਦੇ ਸੀ। ਉਹਨਾਂ ਪਾਠੀ ਸਿੰਘਾਂ ਦੀ ਸੇਵਾ ਲਈ ਜਾਂਦੀ ਸੀ ਜਿਹੜੇ ਪਾਠ ਚੰਗੀ ਤਰ੍ਹਾਂ ਸੁਣਾ ਸਕਣ। ਪਰ ਹੁਣ ਇੱਕ ਇੱਕ ਪਿੰਡ ਦੇ ਅੰਦਰ ਚਾਰ ਚਾਰ ਪਾਠ ਰੱਖੇ ਨੇ, ਨਾ ਕੋਈ ਬਾਹਰੋਂ ਆ ਕੇ ਸੁਣੇ ਨਾ ਘਰ ਵਾਲਾ ਸੁਣੇ। ਇਹ ਸੰਸਾਰ ਦੀ ਕਾਰ ਨਹੀਂ ਬਣ ਗਈ। ਤਾਂ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ, ਭਾਈ ਜੇ ਸੰਸਾਰ ਦੀ ਕਾਰ ਕਰੋਗੇ, ਜੇ ਦਿਖਾਵਿਆਂ ਨਾਲ ਕੋਈ ਕੰਮ ਕਰੋਗੇ, ਜੇ ਗਿਣਤੀਆਂ ਮਿਣਤੀਆਂ ਨਾਲ ਕਰੋਗੇ, ਉਹਦਾ ਕੋਈ ਵਿਸ਼ੇਸ਼ ਬਹੁਤਾ ਲਾਭ ਨਹੀਂ। ਕੱਲ੍ਹ ਕਿਸੇ ਪਰਿਵਾਰ ਵਿੱਚ ਬੈਠੇ ਸਾਂ, ਕਹਿੰਦਾ ਗਿਆਨੀ ਜੀ ਜਿਹੜਾ ਸਾਨੂੰ ਪਾਠ ਸਮਝ ਨਹੀਂ ਆਉਂਦਾ, ਕੀ ਉਹਦੇ ਕਰਨ ਦਾ ਵੀ ਕੋਈ ਲਾਭ ਹੈ? ਮੈਂ ਕਿਹਾ ਲਾਭ ਤਾਂ ਇਹ ਹੈਗਾ ਤੁਸੀਂ ਚੰਗਾ ਕੰਮ ਕੀਤਾ, ਮਾੜਾ ਨਹੀਂ ਕੀਤਾ। ਮੈਂ ਕਿਵੇਂ ਕਹਾਂ ਉਹਦਾ ਲਾਭ ਨਹੀਂ? ਲਾਭ ਤਾਂ ਹੈ, ਪਰ ਉਦੋਂ ਅਗਲਾ ਕੰਮ ਵੀ ਕਰਨਾ। ਜੇ ਸ੍ਰੀ ਹਰਿਮੰਦਰ ਸਾਹਿਬ 'ਚ ਗਿਆ, ਉੱਥੇ ਵੀ ਪਾਠ ਪੜ੍ਹਿਆ ਜਾ ਰਿਹਾ, ਉੱਥੇ ਵੀ ਕੀਰਤਨ ਵਿੱਚ ਕਹਿ ਰਹੇ ਨੇ ਰਾਗੀ ਸਿੰਘ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਆਖਿਆ ਜੀ ਅੰਦਰ ਟਿਕਾਓ ਨਹੀਂ ਆਇਆ, ਅੰਦਰ ਅਡੋਲਤਾ ਨਹੀਂ ਆਈ, ਅੰਦਰ ਦੀ ਭਟਕਣਾ ਨਹੀਂ ਮੁੱਕੀ, ਤਾਂ ਫਿਰ ਕੀ ਲਾਭ ਹੋਇਆ? ਖਿਮਾ ਕਰਨਾ, ਕੋਈ ਗਲਤ ਅਰਥ ਨਾ ਕੱਢੇ ਵੀ ਮੈਂ ਕਹਿ ਰਿਹਾ ਜੀ ਪੜ੍ਹੋ ਨਾ ਪੜ੍ਹੋ, ਪਰ ਵਿਚਾਰ ਕੇ ਪੜ੍ਹੋ, ਪੜ੍ਹੋ ਉਸ ਤੋਂ ਮਿਲਣ ਵਾਲੀ ਪ੍ਰੇਰਨਾ ਨੂੰ ਆਪਣੇ ਅੰਦਰ ਧਾਰਨ ਕਰੋ। ਇਸ ਲਈ ਗੁਰੂ ਅਮਰਦਾਸ ਜੀ ਨੇ ਫੁਰਮਾਇਆ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਇਹ ਸੰਸਾਰ ਦੀ ਕਾਰ ਬਣ ਗਈ ਹੈ, ਧੰਦਾ ਬਣ ਗਿਆ, ਕਿਉਂਕਿ ਪੜ੍ਹਨ ਵਾਲੇ ਦੇ ਅੰਦਰ ਅੰਦਰ ਤ੍ਰਿਸ਼ਨਾ ਵਿਕਾਰ। ਪੜ੍ਹਨ ਵਾਲੇ ਦਾ ਧਿਆਨ ਕਿਸੇ ਹੋਰ ਪਾਸੇ, ਪੜ੍ਹਨ ਵਾਲੇ ਦੀ ਰੁਚੀ ਪੜ੍ਹਨ ਵਿੱਚ ਨਹੀਂ ਲੱਗ ਰਹੀ, ਕਿਉਂਕਿ ਅੰਦਰ ਤ੍ਰਿਸ਼ਨਾ ਦੀ ਕਾਰ ਚੱਲ ਰਹੀ, ਅੰਦਰ ਤ੍ਰਿਸ਼ਨਾ ਦਾ ਵਿਕਾਰ ਦੋਸ਼ ਚੰਬੜਿਆ ਹੋਇਆ। ਮੁੜ ਮੁੜ ਕੇ ਵੇਖਦਾ ਕੀ ਧਰਿਆ ਕਿਸੇ ਨੇ ਬਾਜੇ 'ਤੇ, ਕੀ ਧਰਿਆ ਕਿਸੇ ਨੇ ਕਥਾ ਵਾਚਕ ਅੱਗੇ, ਬਸ ਇੱਧਰ ਹੀ ਧਿਆਨ ਲਗਾਉਂ। ਇਸ ਲਈ ਇਹੋ ਜਿਹੇ ਪੜ੍ਹਨ ਦਾ ਗੁੜਨ ਦਾ ਵਿਚਾਰਨ ਦਾ ਕੋਈ ਵਿਸ਼ੇਸ਼ ਲਾਭ ਨਹੀਂ। ਇਹ ਗੁਰਮੁਖ ਸਿੱਖਿਆ ਨਾਮ ਦੀ ਕਿਤਾਬ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੜੀ ਛੋਟੀ ਜਿਹੀ ਪੁਸਤਕ ਹੈ। ਉਹਦੇ ਵਿੱਚ ਅਨੇਕਾਂ ਜਗਿਆਸੂਆਂ ਨੇ ਸਵਾਲ ਕੀਤੇ ਨੇ ਔਰ ਭਾਈ ਸਾਹਿਬ ਨੇ ਉਹਨਾਂ ਦੇ ਗੁਰਮਤ ਅਨੁਸਾਰ ਜਵਾਬ ਦਿੱਤੇ ਨੇ। ਕਿਸੇ ਨੇ ਪੁੱਛਿਆ ਭਾਈ ਸਾਹਿਬ ਨਿਤਨੇਮ ਰੋਜ਼ ਕਰਨਾ ਚਾਹੀਦਾ? ਕਹਿੰਦੇ ਬਾਈ ਇਹਦਾ ਅਰਥ ਦੇਖ ਲੈ ਕੀ ਹੈ, ਨਿਤਨੇਮ ਇਹਦਾ ਅਰਥ ਕੀ ਹੈ? ਨਿਤ ਦਾ ਮਤਲਬ ਹੈ ਹਰ ਰੋਜ਼ ਨੇਮ ਨਾਲ ਕਰਨਾ। ਆਖਿਆ ਭਾਈ ਸਾਹਿਬ ਜਿਹੜੇ ਕੀਰਤਨ ਕਰਦੇ ਆ ਜਾਂ ਕਥਾ ਕਰਦੇ ਆ ਧਿਆਨ ਨਹੀਂ ਲਾਉਂਦੇ, ਉਹਦਾ ਕੋਈ ਫਾਇਦਾ? ਕਹਿੰਦੇ ਵੀ ਫਾਇਦਾ ਤਾਂ ਹੈ ਪਰ ਨੁਕਸਾਨ ਵੀ ਹੈ, ਕਿਉਂਕਿ ਜਿਹੜਾ ਕਥਾ ਕਰੇਗਾ ਕੀਰਤਨ ਕਰੇਗਾ ਉਹਦਾ ਧਿਆਨ ਨਹੀਂ ਜੁੜੇਗਾ ਅਤੇ ਫਿਰ ਸੁਣਨ ਵਾਲਿਆਂ ਨੂੰ ਰਸ ਵੀ ਨਹੀਂ ਆਏਗਾ, ਰਸ ਨਹੀਂ ਆਏਗਾ, ਕੋਈ ਸੇਵਾ ਸਤਿਕਾਰ ਵੀ ਨਹੀਂ ਹੋ ਸਕੇਗਾ। ਗੱਲ ਤਾਂ ਦੋਹੀ ਪਾਸੀ ਹੈ। ਤੋ ਇਹ ਕੋਈ ਪੰਗਤੀ ਸਾਡੇ ਸਾਰੇ ਕਰਮ ਕਾਂਡਾਂ ਤੋਂ ਸਾਨੂੰ ਹਲੂਣ ਦੀ ਹੈ। ਅਸੀਂ ਜੋ ਕੁਝ ਕਰ ਰਹੇ ਹਾਂ ਹੈ ਸਾਡਾ ਸ਼ਿੰਗਾਰ, ਪਰ ਇਸਤਰੀ ਦਾ ਕੀਤਾ ਹੋਇਆ ਸ਼ਿੰਗਾਰ ਕਦੋਂ ਸਫਲ ਹੁੰਦਾ? ਜੇ ਉਹਦਾ ਪਤੀ ਪ੍ਰਸੰਨ ਹੋ ਜਾਏ। ਕੋਈ ਲੋਕਾਂ ਨੂੰ ਦਿਖਾਵਾ ਥੋੜ੍ਹਾ ਕਰਨਾ, ਜਿਹੜਾ ਸ਼ਿੰਗਾਰ ਹੈ ਉਹ ਆਪਣੇ ਪਤੀ ਦੀ ਪ੍ਰਸੰਨਤਾ ਲਈ ਹੈ। ਵਾਹਿਗੁਰੂ ਪਤੀ ਹੈ ਸਾਡਾ, ਜੇ ਉਹਦੀ ਪ੍ਰਸੰਨਤਾ ਬਣ ਗਈ, ਜੇ ਉਹਦੇ ਨਾਲ ਮਨ ਜੁੜ ਗਿਆ ਤਾਂ ਸਾਡਾ ਇਹ ਕੀਤਾ ਸਾਰਾ ਕੁਝ ਸਫਲ ਹੋ ਗਿਆ। ਪੜ੍ਹੋ ਕਦੇ ਬਾਰਾਂ ਮਾਹ ਦੀ ਬਾਣੀ, ਪਾਤਸ਼ਾਹ ਨੇ ਇੱਕ ਇੱਕ ਗੱਲ ਨੂੰ ਖੋਲ੍ਹਿਆ ਅਤੇ ਸਮਝਾਇਆ। ਪੜ੍ਹੋ ਕਦੇ ਸ਼ਬਦ ਹਜ਼ਾਰਿਆਂ ਦੀ ਬਾਣੀ, ਉਹਦੇ ਅੰਦਰ ਪਾਤਸ਼ਾਹ ਨੇ ਕਿਤਨਾ ਕਲੀਅਰ ਕਿਹਾ। ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ, ਤਾਂ ਸੋ ਹਾਕਣ ਜਾਣੀਏ ਲਾਗੀ ਜਾਂ ਸ਼ੈ ਧਰੇ ਪਿਆਰੋ। ਜੇ ਪਰਮੇਸ਼ੁਰ ਨਾਲ ਪਿਆਰ ਨਹੀਂ ਤਾਂ ਇਹ ਸਭ ਸ਼ਿੰਗਾਰ ਦਿਖਾਵਾ ਬਣ ਜਾਣਗੇ। ਤਾਂ ਹੀ ਗੁਰੂ ਅਮਰਦਾਸ ਜੀ ਨੂੰ ਇਹ ਕਥਨ ਕਰਨਾ ਪਿਆ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹੋਮਾ ਵਿੱਚ ਸਭ ਪੜ੍ਹ ਥਕੇ, ਦੂਜਾ ਭਾਏ ਖੁਆਰ।
ਜਿਹੜਾ ਦੂਜਾ ਭਾਏ ਹੈ ਇਹਨੂੰ ਸਮਝਣ ਦਾ ਯਤਨ ਕਰੀਏ। ਇੱਕ ਭਾਏ ਪ੍ਰੇਮ ਤੇ ਹੈ ਪਰਮਾਤਮਾ ਦਾ, ਤੇ ਦੂਜਾ ਭਾਏ ਹੈ ਮਾਇਆ ਦਾ ਪ੍ਰੇਮ, ਸੰਸਾਰ ਦਾ ਪ੍ਰੇਮ। ਅੱਜ ਅਸੀਂ ਬਹੁਤੇ ਇਸ ਸੰਸਾਰ ਦੇ ਪ੍ਰੇਮ ਵਿੱਚ ਵੀ ਜੁੜੇ ਹੋਏ ਹਾਂ ਅਤੇ ਬਾਣੀ ਵੀ ਪੜ੍ਹ ਰਹੇ। ਇਹ ਤਾਂ ਇਉਂ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਉਂਦੇ ਭਾਂਡੇ ਕੱਛ ਨਾ ਸਮਾਵੇ, ਉਂਦੇ ਭਾਂਡੇ ਕੱਛ ਨਾ ਸਮਾਵੇ। ਸੀਧੇ ਅੰਮ੍ਰਿਤ ਪਰੇ ਨਿਹਾਰ, ਸੀਧੇ ਅੰਮ੍ਰਿਤ ਪਰੇ ਨਿਹਾਰ। ਉਂਦੇ ਦਾ ਮਤਲਬ ਤੁਸੀਂ ਸਾਰੇ ਸਮਝਦੇ ਹੋ, ਜਿਹਨੂੰ ਆਪਾਂ ਉਲਟਾ ਬਰਤਨ ਕਹਿ ਦਿੰਦੇ। ਮੀਂਹ ਪੈਂਦਾ ਹੋਵੇ ਮੂਸਲਾਧਾਰ, ਬਰਤਨ ਉਲਟਾ ਕਰਕੇ ਰੱਖ ਦਿਓ, ਕਿਉਂ ਜੀ ਕੋਈ ਬੂੰਦ ਪਵੇਗੀ? ਟੂਟੀ ਥੱਲੇ ਰੱਖ ਦਿਓ, ਟਿਊਬਵੈੱਲ ਥੱਲੇ ਰੱਖ ਦਿਓ, ਕਿੱਥੇ ਰੱਖ ਦਿਓ? ਉਹਦੇ 'ਚ ਕੋਈ ਬੂੰਦ ਨਹੀਂ ਪੈਣੀ। ਇਸੇ ਤਰ੍ਹਾਂ ਜੇ ਅਸੀਂ ਆਪਣਾ ਮਨ ਕਿਸੇ ਹੋਰ ਪਾਸੇ ਲਾਈ ਰੱਖਾਂਗੇ, ਮੈਂ ਪਿਛਲੀ ਵਾਰੀ ਵੀ ਗੱਲ ਕਹੀ ਸੀ, ਸੁਥਰੇ ਸ਼ਾਹ ਨੇ ਇਤਨਾ ਜੁੜੇ ਹੋਏ ਦੀਵਾਨ ਵਿੱਚ ਸੰਗਤ ਵਿੱਚ ਖੜ੍ਹੇ ਹੋ ਕੇ ਕਹਿ ਦਿੱਤਾ, ਬਾਈ ਸੁਣਨ ਵਾਲਿਆਂ ਦੇ ਵੀ ਫਿੱਟੇ ਮੂੰਹ, ਸੁਣਾਉਣ ਵਾਲਿਆਂ ਦੇ ਵੀ ਲੱਖ। ਬੜਾ ਬੁਰਾ ਲੱਗਾ ਸਾਰਿਆਂ ਨੂੰ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਆਏ, ਸ਼ਿਕਾਇਤ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਿਕਾਇਤ ਸੁਣ ਲਈ, ਸੁਥਰੇ ਨੂੰ ਵੀ ਬੁਲਾਇਆ, ਆਖਿਆ ਕਿਉਂ ਸੁਥਰੇ ਸ਼ਾਹ ਸਾਰੀ ਸੰਗਤ ਨੂੰ ਨਾਰਾਜ਼ ਕਰ ਦਿੱਤੀ ਹੈ, ਰਾਗੀ ਸਿੰਘ ਵੀ ਤੇਰੇ 'ਤੇ ਗੁੱਸੇ ਹੋਏ ਪਏ ਨੇ, ਕੀ ਕਿਹਾ ਤੂੰ? ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਭੁੱਲਣ ਹਾਰ ਹਾਂ, ਮੇਰੇ ਤੋਂ ਗਲਤੀਆਂ ਹੁੰਦੀਆਂ ਨੇ, ਅਤੇ ਇਹੋ ਜਿਹੀਆਂ ਗਲਤੀਆਂ ਲਈ ਮੈਂ ਮਾਫ਼ੀ ਮੰਗਦਾ, ਅਤੇ ਅੱਗੋਂ ਵੀ ਮੈਂ ਗਲਤੀਆਂ ਕਰਦਾ ਰਹਾਂਗਾ, ਮੈਂ ਹੋਇਆ ਜੂ ਗਲਤ, ਪਰ ਕਿਰਪਾ ਕਰਕੇ ਨਾ ਰਾਗੀ ਸਿੰਘਾਂ ਨੂੰ ਪੁੱਛੋ ਉਸ ਵੇਲੇ ਕਿਹੜਾ ਸ਼ਬਦ ਪੜ੍ਹ ਰਹੇ ਸਨ। ਹੁਣ ਰਾਗੀ ਸਿੰਘ ਸੱਜੇ ਖੱਬੇ ਦੇਖ, ਉਦੋਂ ਜੀ ਕਈ ਦਿਨ ਹੋ ਗਏ ਨੇ, ਭੁੱਲ ਭੱਲ ਗਏ। ਬਈ ਇਹਨਾਂ ਸੰਗਤਾਂ ਨੂੰ ਪੁੱਛੋ ਉਸ ਵੇਲੇ ਕਿਹੜਾ ਸ਼ਬਦ ਦਾ ਕੀਰਤਨ ਵਿਚਾਰ ਹੋ ਰਹੀ ਸੀ। ਸੰਗਤਾਂ ਵੀ ਚੁੱਪ। ਹੁਣ ਸੁਥਰੇ ਸ਼ਾਹ ਦੀ ਗੱਲ ਠੀਕ ਟੁੱਕ ਗਈ। ਅਸੀਂ ਵੀ ਆਪਣੇ ਅੰਦਰ ਝਾਤ ਮਾਰੀਏ, ਰਸਮੀ ਤੌਰ 'ਤੇ ਜੇ ਪਾਠ ਕਰਾਂਗੇ, ਰਸਮੀ ਤੌਰ 'ਤੇ ਕਥਾ ਕੀਰਤਨ ਕਰਾਂਗੇ ਜਾਂ ਸੁਣਾਂਗੇ, ਫਿਰ ਤਾਂ ਉਹ ਸੰਸਾਰ ਦੀ ਕਾਰ ਹੀ ਕਹੀ ਜਾਏ। ਜਾਂ ਫਿਰ ਅਗਲੀ ਗੱਲ ਧਿਆਨ ਨਾਲ ਸੁਣੋ, ਹਉਮੈ ਵਿੱਚ ਸਭ ਪੜ੍ਹ ਤੱਕੇ। ਹਉਮੈ ਵਿੱਚ ਮੈਂ ਬੜੀ ਸੁੰਦਰ ਕਥਾ ਕੀਤੀ, ਮੈਂ ਬੜਾ ਵਧੀਆ ਕੀਰਤਨ ਕੀਤਾ, ਇਹ ਹਉਮੈ। ਔਰ ਜੇ ਕਿਸੇ ਨੇ ਕਹਿ ਤਾਂ ਬਹੁਤ ਵਧੀਆ ਕੀਤਾ, ਹਉਮੈ ਹੋਰ ਵੱਧ ਗਈ। ਭਾਈ ਹਉਮੈ ਵਿੱਚ ਨਾ ਪੜ੍ਹੀਏ, ਕਿਉਂਕਿ ਹਉਮੈ ਵਿੱਚ ਪੜ੍ਹ ਪੜ੍ਹ ਕੇ ਥੱਕ ਜਾਵਾਂਗੇ, ਅਤੇ ਦੂਜਾ ਭਾਏ ਖੁਆਰ, ਦੂਜੇ ਪਾਸੇ ਧਿਆਨ ਲੱਗਾ ਰਹੇਗਾ ਅਤੇ ਖੁਆਰ ਖੱਜਲ ਹੋਵਾਂਗੇ। ਐਵੇਂ ਪੜ੍ਹਨ ਗੁਣ 'ਤੇ ਦੋਸ਼ ਨਾ ਦਿਆ ਜੇ। ਤਾਂ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਹਰ ਕਾ ਨਾਮ ਨਾ ਜਪਸ ਗਵਾਰਾ, ਹਰ ਕਾ ਨਾਮ ਨਾ ਜਪਸ ਗਵਾਰਾ, ਹਰ ਕਾ ਕਿਆ ਸੋਚੈ ਬਾਰੰਗ ਬਾਰਾ, ਕਿਆ ਸੋਚੈ ਬਾਰੰਗ ਬਾਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸ ਅਗੋਚਰ ਰਹੀ ਹੈ, ਇਹ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਹੈ, ਇਹ ਮਾਨੋ ਅੰਧੇਰੇ ਵਿੱਚ ਦੀਪਕ ਹੈ। ਇਹ ਸਾਨੂੰ ਗਿਆਨ ਮਿਲ ਰਿਹਾ, ਬਈ ਪੜ੍ਹੋ ਤਾਂ ਜ਼ਰੂਰ, ਪਰ ਇਹਨੂੰ ਸੰਸਾਰ ਦੀ ਕਾਰ ਸਮਝ ਕੇ ਨਾ ਪੜ੍ਹੋ। ਪੜ੍ਹੋ ਤਾਂ ਜ਼ਰੂਰ, ਪਰ ਅੰਦਰ ਤ੍ਰਿਸ਼ਨਾ ਦਾ ਵਿਕਾਰ ਰੱਖ ਕੇ ਨਾ ਪੜ੍ਹੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਦਰੋਂ ਕੱਢ ਕੇ ਫਿਰ ਤੁਸੀਂ ਬਾਣੀ ਦਾ ਪਾਠ ਕਰੋਗੇ, ਤੁਹਾਨੂੰ ਵੱਖਰਾ ਹੀ ਆਨੰਦ ਆਵੇਗਾ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨੇ ਹਾਂ। ਹੁਣ ਮੈਂ ਸਭ ਕੁਝ ਬਾਣੀ ਵਿੱਚੋਂ ਸੁਣਾ ਰਿਹਾ। ਰਾਰੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਨੇ, ਇਹ ਦੁਨੀਆ ਦੇ ਰਸ ਛੱਡੋ, ਇਹ ਦੁਨੀਆ ਦੇ ਖਿਆਲ ਛੱਡ ਕੇ ਰਸ ਮਾਣੋ, ਅਤੇ ਜਿਸ ਦਿਨ ਤੁਹਾਨੂੰ ਗੁਰੂ ਦੀ ਕਿਰਪਾ ਹੋ ਗਈ, ਇਹ ਰਸ ਛੱਡ ਉਹ ਰਸ ਆਵਾ, ਇਹ ਰਸ ਛੱਡ ਉਹ ਰਸ ਆਵਾ। ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਉਹ ਰਸ ਪੀਆ। ਇਹ ਨਹੀਂ ਕਿ ਸਾਰੇ ਕੁਝ ਨੇ, ਨਹੀਂ, ਰਸ ਲੈਣ ਵਾਲੇ ਵੀ ਬੜੇ ਨੇ। ਉਹਨਾਂ ਦਾ ਕੀਰਤਨ ਕਥਾ ਵਿਚਾਰ ਸੁਣ ਕੇ ਗਦਗਦ ਹੋ ਜਾਈਦਾ, ਬੜਾ ਮਨ ਆਨੰਦਿਤ ਹੁੰਦਾ। ਪਰ ਗੁਰੂ ਅਮਰਦਾਸ ਜੀ ਕਾਰਨ ਦੱਸ ਰਹੇ ਨੇ, ਕਿਉਂ ਨਹੀਂ ਅਸਰ ਹੋ ਰਿਹਾ। ਅਗਲੀ ਪੰਕਤੀ ਪੜ੍ਹੋ ਜੀ।
ਸੋ ਪੜ੍ਹਿਆ ਸੋ ਪੰਡਤ ਬਿਨਾ ਗੁਰ ਸ਼ਬਦ ਕਰੇ ਵਿਚਾਰ।
ਲਓ, ਗੁਰਮਤਿ ਰੋਸ਼ਨੀ ਵਿੱਚ ਸੋ ਪੜ੍ਹਿਆ ਸੋ ਪੰਡਤ ਬਿਨਾ, ਉਹ ਹੈ ਅਸਲੀ ਵਿਦਵਾਨ, ਉਹ ਹੈ ਅਸਲੀ ਬਰੀਕ ਬੀਨ, ਲਤੀਫ ਬੁੱਧੀ ਵਾਲਾ, ਸਿਆਣਾ, ਅਕਲਮੰਦ, ਆਲਮ, ਜੋ ਮਰਜ਼ੀ ਕਹਿ। ਕਈ ਵਾਰੀ ਕਈ ਚੰਗੀਆਂ ਗੱਲਾਂ ਮਿਲ ਜਾਣ 'ਤੇ ਫਿਰ ਉਹਨਾਂ ਦੀ ਮਿਸਾਲ ਦੇਣੀ ਪੈਂਦੀ। ਇਕਬਾਲ ਬੜਾ ਵੱਡਾ ਸ਼ਾਇਰ ਹੋਇਆ, ਮੈਂ ਬਹੁਤੀ ਉਰਦੂ ਨਹੀਂ ਜਾਣਦਾ, ਬਹੁਤੀ ਸ਼ਾਇਰੀ ਪੜ੍ਹਦਾ ਵੀ ਨਹੀਂ, ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕੁਝ ਚੰਗਾ ਵੀ ਨਹੀਂ ਲੱਗਦਾ। ਪਰ ਕਈ ਵਾਰੀ ਕਈ ਗੱਲਾਂ ਐਸੀਆਂ ਦਿਲ ਵਿੱਚ ਖੁੱਭਦੀਆਂ ਨੇ। ਉਹ ਕਹਿੰਦਾ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਬਣ ਤੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਸਕਾਂ। ਗੁਫਤਾਰ ਦਾ ਮਤਲਬ ਹੈ ਗੱਲਾਂ ਬਾਤਾਂ ਕਰਨੀਆਂ ਤਾਂ ਆ ਗਈਆਂ, ਪਰ ਉਹੋ ਜਿਹਾ ਕਿਰਦਾਰ ਨਹੀਂ ਬਣਿਆ। ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਇਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਣਾ ਪਾਪੀ ਥਾ, ਬਰਸੋਂ ਮੈਂ ਨਮਾਜ਼ੀ ਬਣ ਨਾ ਸਕਾਂ। ਮੈਨੂੰ ਤਾਂ ਸਿੱਖਾਂ ਵਿੱਚ ਵੀ ਇਵੇਂ ਨਜ਼ਰ ਆਉਣ ਲੱਗ ਪਈ, ਇੱਕ ਇੱਕ ਪਿੰਡ ਵਿੱਚ 6-6 ਗੁਰਦੁਆਰੇ। ਕਿਉਂ ਜੀ, ਗੁਰਦੁਆਰਾ ਤਾਂ ਇੱਕੋ ਹੀ ਬੜਾ ਹੁੰਦਾ, 6-6 ਗੁਰਦੁਆਰੇ ਬਣਾਉਣ ਦਾ ਕੀ ਮਤਲਬ ਹੈ? ਹੋਮੇ, ਇਹ ਸਾਡੀ ਪਤੀ ਦਾ ਗੁਰਦੁਆਰਾ ਹੈ, ਇਹ ਸਾਡੀ ਬਰਾਦਰੀ ਦਾ ਗੁਰਦੁਆਰਾ ਹੈ। ਸਿੱਖਿਆ ਕੁਝ ਵੀ ਨਹੀਂ ਉੱਥੋਂ, ਲਿਆ ਕੁਝ ਵੀ ਨਹੀਂ ਉੱਥੋਂ, ਸਿਰਫ ਆਪਣੀ ਹੋਮੇ ਵਧਾਈ ਹੈ। ਤਾਂ ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਗੁਰਮਤਿ ਦੀ ਰੋਸ਼ਨੀ ਵਿੱਚ ਸੋ ਪੜ੍ਹਿਆ ਸੋ ਪੰਡਿਤ ਬੀਨਾ, ਸੋ ਪੜ੍ਹਿਆ ਸੋ ਪੰਡਿਤ ਬੀਨਾ। ਉਹਨੂੰ ਵਿਦਵਾਨ ਮੰਨਿਆ ਹੈ, ਉਹਨੂੰ ਬਰੀਕ ਬੀਨ ਮੰਨਿਆ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਸ਼ਬਦ ਕਰੇ ਵਿਚਾਰ, ਸ਼ਬਦ ਕਰੇ ਵਿਚਾਰ, ਸ਼ਬਦ ਕਰੇ। ਜਿਸ ਦਿਨ ਗੁਰੂ ਕੇ ਸਿੱਖ ਸਿੱਖਣੀਆਂ ਸ਼ਬਦ ਦੀ ਵਿਚਾਰ ਕਰਨ ਲੱਗ ਪਈਆਂ, ਇਹਨਾਂ ਨੂੰ ਕੋਈ ਭਰਮ ਨਹੀਂ ਰਹੇਗਾ, ਇਹਨਾਂ ਨੂੰ ਕੋਈ ਵਹਿਮ ਨਹੀਂ ਚੰਬੜੇਗਾ, ਇਹਨਾਂ ਨੂੰ ਰਸਤੇ 'ਚ ਕੋਈ ਰੁਕਾਵਟ ਨਹੀਂ ਰਹੇਗੀ, ਇਹਨਾਂ ਨੂੰ ਕਿਸੇ ਦੀ ਮੁਤਾਜੀ ਨਹੀਂ ਰਹੇਗੀ। ਗੁਰਦੇਵ ਤਾਂ ਸਾਨੂੰ ਰੋਜ਼ ਸੁਖਮਨੀ ਸਾਹਿਬ 'ਚ ਫਰਮਾਉਂਦੇ ਨੇ, ਸੋ ਪੰਡਿਤ ਜੋ ਮਨ ਪਰ ਬੋਧ ਹੈ। ਇੱਥੇ ਪੰਡਿਤ ਕਿਸੇ ਤਿਲਕ ਧਾਰੀ, ਕਿਸੇ ਧੋਤੀ ਧਾਰੀ, ਕਿਸੇ ਜਨੇਊ ਧਾਰੀ ਦੀ ਗੱਲ ਨਹੀਂ ਹੈਗੀ। ਸੋ ਪੰਡਿਤ ਜੋ ਮਨ ਪਰ ਬੋਧ ਹੈ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ। ਪ੍ਰਥਮੇ ਮਨ ਪਰ ਬੋਧ ਹੈ ਆਪਣਾ, ਪਾਛੇ ਅਵਰ ਰਿਝਾਵੇ। ਬਈ ਅਸਲ ਵਿੱਚ ਗੁਰਦੇਵ ਕਹਿੰਦੇ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ
ਅੰਦਰ ਖੋਜਾ ਤਤ ਲਹਾਰ ਪਾਏ ਮੁਖ ਦੁਆਰ।
ਜਿਹੜਾ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਲੱਗ ਪਏ ਉਹ ਅੰਦਰ ਖੋਜਾ। ਖਿਮਾ ਕਰਨਾ ਅਸੀਂ ਬਾਹਰ ਬਹੁਤ ਕੁਝ ਖੋਜਦੇ, ਮੈਂ ਤਜਰਬਾ ਕੀਤਾ ਬਾਹਰ ਖੋਜਣ ਦੀ ਗੱਲ ਉੱਪਰੋਂ ਉੱਪਰੋਂ ਅਸੀਂ ਆਹ ਕਿਵੇਂ ਹੋਇਆ ਜੀ ਆਹ ਕਿਵੇਂ ਕਿਹਾ। ਜਿਹੜੀ ਗੱਲ ਗੁਰੂ ਸ਼ਬਦ ਵਿੱਚੋਂ ਮਿਲ ਲਈ ਹੈ ਉਹਦੇ ਵੱਲ ਧਿਆਨ ਕੋਈ ਨਹੀਂ। ਇਸੇ ਲਈ ਸਿਆਣਿਆਂ ਨੇ ਇੱਕ ਮੁਹਾਵਰਾ ਬਣਾ ਦਿੱਤਾ, ਅੰਬ ਖਾਣੇ ਕਿ ਬੂਟੇ ਗਿਣਨੇ। ਅਸੀਂ ਬੂਟਿਆਂ ਦੀ ਗਿਣਤੀ ਕਰਨ 'ਤੇ ਲੱਗੇ ਹੋਏ। ਆਉਂਦੇ ਨੇ ਅੰਬਾਂ ਦਾ ਸੀਜ਼ਨ ਸੀ, ਦੋ ਭਰਾ ਇੱਕ ਬਾਗ ਵਿੱਚ ਚਲੇ ਗਏ। ਅੰਬਾਂ ਦਾ ਸੀਜ਼ਨ ਸੀ, ਅੰਬ ਬੜੇ ਸੋਹਣੇ ਲੱਗੇ ਹੋਏ ਸਨ। ਇੱਕ ਭਰਾ ਨੇ ਜਾ ਕੇ ਮਾਲੀ ਨੂੰ ਰਾਮ ਰਾਮ ਸਲਾਮ ਜੋ ਵੀ ਕੁਝ ਕਿਹਾ ਅਤੇ ਮਾਲੀ ਨੇ ਭਲਾ ਬੰਦਾ ਜਾਣ ਕੇ ਉਹਦਾ ਆਦਰ ਕੀਤਾ, ਮੰਜਾ ਡਾਹ ਤਾਂ ਬਿਠਾ ਤਾ ਅਤੇ ਪੰਜ ਚਾਰ ਚੰਗੇ ਅੰਬ ਲਿਆ ਕੇ ਟੁਪਕੇ ਦੇ ਧੋਤਾ ਕੇ ਉਹਦੇ ਅੱਗੇ ਧਰੇ ਉਹਨੇ ਚੁੱਕ ਲਏ। ਅਤੇ ਦੂਜਾ ਭਰਾ ਜਿਹੜਾ ਸੀ ਉਹ ਮਿਣਤੀ ਕਰਨ ਲੱਗ ਪਿਆ ਕਿ ਇਹ ਬਾਗ ਕਿੰਨੇ ਏਕੜ ਵਿੱਚ ਹੈ, ਇਹਦੇ 'ਚ ਕਿੰਨੇ ਬੂਟੇ ਨੇ, ਇਹਨਾਂ ਨੂੰ ਕਿੰਨਾ ਫਲ ਲੱਗਦਾ ਹੋਵੇਗਾ, ਇਹਨੂੰ ਕਿੰਨਾ ਲਾਭ ਹੁੰਦਾ ਹੋਵੇਗਾ। ਟਾਈਮ ਉਹਨੇ ਵੀ ਲਾਇਆ, ਟਾਈਮ ਉਹਨੇ ਵੀ ਲਾਇਆ, ਦੋਵੇਂ ਬਾਗ ਤੋਂ ਬਾਹਰ ਆ ਗਏ। ਇੱਕ ਦੂਜੇ ਨੂੰ ਪੁੱਛਣ ਲੱਗੇ ਵੀ ਤੂੰ ਕੀ ਲਿਆ, ਕਹਿੰਦਾ ਮੈਂ ਤੇ ਮਾਲੀ ਨੂੰ ਮਿਲਿਆ ਅਤੇ ਅੰਬ ਚੂਪੇ ਨੇ। ਬਈ ਤੂੰ ਕੀ ਲਿਆ, ਕਹਿੰਦਾ ਮੈਂ ਗਿਣਤੀ ਮਿਣਤੀ ਕਰਦਾ ਰਿਹਾ ਵੀ ਕਿੰਨੇ ਏਕੜ 'ਚ ਬਾਗ ਹੈ, ਕਿੰਨੇ ਬੂਟੇ ਨੇ, ਕਿੰਨੇ ਫਲ। ਇਤਨਾ ਅਸੀਂ ਆਪਣਾ ਸਮਾਂ ਅਜਾਈਂ ਗੁਆ ਰਹੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਹੈ ਅਸਲ ਪੰਡਿਤ, ਉਹ ਹੈ ਪੜ੍ਹਿਆ ਹੋਇਆ ਵਿਦਵਾਨ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਅਤੇ ਅੰਦਰ ਖੋਜੈ ਤਤ ਲਹਿ। ਅੰਦਰ ਖੋਜੈ ਤਤ ਲਹਿ, ਪਾਏ ਮੋਖ ਦੁਆਰ, ਪਾਏ ਮੋਖ ਦੁਆਰ। ਇਹ ਜਿਹੜਾ ਮੋਖ ਸ਼ਬਦ ਹੈ ਨਾ, ਲੋਕਾਂ ਨੇ ਮੁਕਤੀ ਨਾਲ ਅਤੇ ਮਰਨ ਵਾਲੀ, ਮਰਨ ਤੋਂ ਬਾਅਦ ਵਾਲੀ ਮੁਕਤੀ ਨਾਲ ਜੋੜ ਲਿਆ। ਨਹੀਂ ਨਹੀਂ, ਮੋਖ ਦੁਆਰ ਦਾ ਮਤਲਬ ਹੈ ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਤੋਂ, ਭੈੜੇ ਵਿਚਾਰਾਂ ਤੋਂ ਆਜ਼ਾਦ ਹੋਣ ਦਾ ਉਹਨੂੰ ਰਸਤਾ ਲੱਭ ਜਾਂਦਾ ਜਿਹੜਾ ਸ਼ਬਦ ਦੀ ਵਿਚਾਰ ਕਰੇਗਾ, ਜਿਹੜਾ ਆਪਣੇ ਅੰਦਰ ਦੀ ਖੋਜ ਕਰੇਗਾ। ਇਸੇ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਹਾ ਇਸ ਤਨ ਮੈਂ ਮਨ ਕੋ ਗੁਰਮੁਖ ਖੋਜੈ। ਇਸ ਤਨ ਦੀ ਸਾਰੇ ਸੰਭਾਲ ਕਰਦੇ ਨੇ, ਚੰਗਾ ਖਾਣ ਨੂੰ ਮਿਲੇ, ਚੰਗਾ ਪਹਿਨਣ ਨੂੰ ਮਿਲੇ, ਆਹ ਕਰੋ ਆਹ ਕਰੋ, ਮਨ ਦੀ ਕੋਈ ਪੜਤੋਲ ਹੀ ਨਹੀਂ ਕਰ। ਕਹਿੰਦੇ ਜਿਹੜਾ ਗੁਰੂ ਵੱਲ ਮੂੰਹ ਕਰੇਗਾ ਉਹ ਆਪਣੇ ਮਨ ਦੀ ਖੋਜ ਕਰੇਗਾ, ਅਤੇ ਜਿਹੜਾ ਮਨ ਦੀ ਖੋਜ ਕਰੇਗਾ ਉਹਨੂੰ ਆਪਣੇ ਮਨ ਦੇ ਵਿਕਾਰਾਂ ਦਾ ਪਤਾ ਲੱਗ ਜਾਏਗਾ। ਉਹ ਫਿਰ ਮਨ ਦੇ ਵਿਕਾਰਾਂ ਨੂੰ ਦੂਰ ਕਰਨ ਦੀ ਯੁਗਤੀ ਸ਼ਬਦ ਵਿੱਚੋਂ ਸਮਝੇਗਾ। ਇੰਨਾ ਹੀ ਜ਼ਰੂਰੀ ਹੈ ਜਿੰਨੀਆਂ ਮੇਰੀਆਂ ਧੀਆਂ ਭੈਣਾਂ ਆਪਣਾ ਘਰ ਸਾਫ਼ ਰੱਖਦੀਆਂ ਨੇ। ਕਈ ਤਾਂ ਮੈਂ ਦੇਖਿਆ ਕਿ ਆਪਣੇ ਘਰ ਨੂੰ ਇੰਨਾ ਚਮਕਾ ਕੇ ਰੱਖਦੀਆਂ ਨੇ, ਘੜੀ ਮੁੜੀ ਪੋਚਾ ਇੱਧਰੋਂ ਸਾਫ਼ ਉੱਧਰੋਂ ਸਾਫ਼। ਜੇ ਕੋਈ ਕਵੇ ਬੀਬੀ ਤੂੰ ਸਵੇਰੇ ਝਾੜੂ ਫੇਰ ਲਿਆ ਸੀ, ਕਹਿੰਦੇ ਨਹੀਂ ਨਹੀਂ, ਫਿਰ ਵੀ ਗੰਦ ਮਿੱਟੀ ਆ ਹੀ ਜਾਂਦੀ ਹੈ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਇਹ ਜਿਹੜਾ ਨਿਤਨੇਮ ਕਰਨਾ, ਸੰਗਤ ਕਰਨੀ, ਬਾਣੀ ਪੜ੍ਹਨੀ, ਇਹ ਆਪਣੇ ਮਨ ਨੂੰ ਖੋਜਣਾ ਹੈ। ਅਤੇ ਜਿਹੜਾ ਅੰਦਰ ਖੋਜੈ ਤਤ ਲਹੇ, ਅੰਦਰ ਖੋਜੈ ਤਤ ਲਹੇ। ਪਾਏ ਮੋਖ ਦੁਆਰ, ਪਾਏ ਮੋਖ ਦੁਆਰ। ਇਹ ਜਿਹੜਾ ਮੋਖ ਦੁਆਰ ਹੈ ਇਹਨੂੰ ਮਰਨ ਵਾਲੀ ਮੁਕਤੀ ਨਾਲ ਨਾ ਜੋੜਿਓ, ਉਹਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਹਨਾਂ ਬੰਧਨਾਂ ਤੋਂ, ਵਿਕਾਰਾਂ ਤੋਂ, ਵਿਚਾਰਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਦਰਵਾਜ਼ਾ ਲੱਭ ਜਾਏਗਾ। ਹਾਂਜੀ,
ਗੁਣ ਨਿਧਾਨ ਹਰ ਪਾਇਆ सहज करे विचार।
गुण निदान हर पाए, ओ वाहिगुरु जेड़ा गुणा दा खजाना है। आ जिन्ने गुण संसार विच ने, रोज तुसी जपजी साहब पढ़ दो, निर्गुण आरे गुण करे गुणवंतिया गुण दे, ये सब कुछ उन्हें दिता है। तो जेड़ा भाई फिर वो जुड़ेगा, वो निम्रता भी आ जाएगी, सहनशीलता भी आ जाएगी, मिठा बोलना भी आ जाएगा, वो सारे गुण आ जाएंगे। गुण निदान हर पाया, सहज करे विचार। परे विचार का जिहड़ा मजमून है, सबजैक्ट है, ये कोई चतुराई चलाकी का नहीं हैगा। ये तो बड़ा सहजे सहजे मन जोड़ के विचार करना है। अज गुरु का सिख यही कहन लग पिया, वो जी पाठ करदिया तो बड़ी देर हो गई, कुछ लभा नहीं। भाई लभण का यतन करोगे तो लभेगा। साड़ी तो हालत वो बन गई, पुछड़ कुड़ी तो शहर ढंडोरा है, सब कुछ साढ़े घर और बहर लभद फिरते, फिर लभेगा कितों? जितों लभना सी उतों असी लभण का यतन नहीं कर रहे। भाई सहज करे विचार।
धन व्यापारी नानका, जिस गुरमुख नाम आधार।
लो धन, गुरु अमरदास जी फरमाते ने, वो व्यापारी वो गुरमुख धन कहण दे योग है। हुण गुरबाणी भी धन अखर कई रूपां विच आउंदा है। एक तद्दा नन्ना मुक्ता धन आउंदा, इस्त्री वास्ते होएगा, जिथे भी आएगा। धन पिर ए ना आखियन, बहन इकट्ठे होए। तो जिथे धन दौलत की गल आएगी, उत्थे धन दे नन्ने नूं औंकड़ लग जाएगी। तो जिथे धन दे धदे नूं टिप्पी भी लग जाए, वो फिर धन 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 जाने आया, जिस प्रसाद सब जगत तराया। इत्थे महाराज कहिंदे धन व्यापारी नानका, जिस गुरमुख नाम आधार। वो व्यापारी धन धन कहण दे योग है, जिसनों गुरु के शब्द द्वारा उस परमेश्वर के नाम का आसरा मिल गया। तो जिन्हों वो आसरा मिल गया, वह फिर होर किसी आसरे की भाल नहीं करता। वो अंदर दृढ़ हो जाता है कि तुद बिन दूजा नहीं कोए, तुद बिन दूजा नहीं कोए। तू करतार करे सो होए, तू करतार करे तो होए। सिखां दी अद्धी कमाई तो ज्योतिषी ले जाते हैं, तो अद्धी ले जाते हैं वो नगां वाले, वो जिहड़े मुद्रियां च नग पाउंदे ने। इहो जिहे भरमां विच सिख फस गया है। सानूं गुरु ने नाम दा आसरा दिता सी, तो आख्या सी जे तुसीं इहनां नज़रां फजलां तो बचना है तो की करिया करो। मन तन प्रभ आराधिया, मिल साध समागै, उचरत गुण गोपाल जस दूर ते जम भागै। राम नाम जो जन जपै, अन दिन सद जागै, तंत मंत ना जो है तित चाख न लागै। ना उन्हूं कोई तंत्र, ना मंत्र, ना जंतर, ना भैड़ी नज़र। जिहड़ा गुरु की बाणी दी विचार नाल जुड़ जाएगा, उन्हूं ये चीज़ां कदे असर नहीं कर सकदियां। इसलिए भाई वह व्यापारी धन है, वह गुरमुख धन है, जिहड़ा गुरु के शब्द द्वारा नाम नाल जुड़दा है।
महला तेजा, बिन मन मारे कोई ना सजाए, वेख को लिवलाए।
मसला बड़ा गूढ़ है। मिन मन मारे कोई ना सजाए, हुण मन नू मारना की है? गुरमत मन नू सवारना, मन नू मारना कहते, मन नू सवारना, इनू सीधे रस्ते लाउणा। और ये सीधे रस्ते लाने लई गुरबाणी की विचार करनी। बिन मन मारे, इस मन नू सवारे तो बिना कोई ना सिजई, कोई कामयाब नहीं हो सकता। इसलिए सच रह लिव लाए, वेखो को लिव लाए आख्या। यतन करके तुसी देख लो, जदों तीकर तुहाडा मन नहीं टिकदा। हुण अज बहुतियां दी समस्या ही है, असीं जी पाठ करदे आ मन नहीं टिकदा। पर मैं गुरमुखां कोलों पुछिया, कहिंदे अरदास करो जे अपने यतन नाल जोड़ोगे तो नहीं जुड़ता, जे उहदे अगे अरदास करोगे तो फिर वह कृपा करता, जिवें भगतां ने कीती, महाराज कृपा करो, हौं बल बल जाऊं रमैया कारने, कारण कवने अबोल, हौं बलिहार जाऊं साचे तेरे नाम मिटो, करन कारण सबना काहे को अवर न दूजा कोई। तरला लो, बेनती करो, बहुते फेर पे किरपन को, अब किछ कृपा की जाए, बार बार अरदास करो, वो जरूर सुनेगा ते कृपा कर देगा।
पेख तारे तीरथ पावथक ना एहो मन मारिया जाए।
फिर गुरुदेव नाल ही सावधान कर दें, भाई आ पेख तारी जड़े ने जिन्होंने उत्तों किसी खास रंग दे कपड़े, किसी खास तरह का चोला, किसी खास तरह की पग बना के तुरे पे, ये भव भव के थक गए, ये अपने मन नू वस करन विच कामयाब नहीं हो सके।
गुरमका ए मन जीवत मरा सच राह लेव लाए।
जिदा मूँह गुरु वल है, जिन्हें फैसला कर लिया मैं वो करना है जो गुरु कहे। पढ़ो गुरु रामदास जी नू पुछ लो, गुरसिख मीत चलो गुर चाली, गुरसिख मीत चलो गुर चाली। जो गुर कह सोई भल मानो, जो गुर कह सोई भल मानो, लव पातशाह ने समझाया गुरमुख यह मन जीवत मर है, जिहड़ा गुरु के कहने में चलता उहदा यह मन जिउंदिया ही मर जाता, भाव अहंकार भाव तो छुट जाता है, ते सच रह लिवलाए। नानक इस मन की मल इउं उतरे, हों मैं शब्द जलाए। जिहड़ा शब्द की विचार करके अपने अंदरों होमे नूं फूक लैंदा है उहदी मैल उतर जाती है, वह सदा यही कहिंदा मैं ते दास हाँ, मैं सेवक हाँ, मेरे विच कोई गुण नहीं, जे हम रुलते फिरते कोई बात ना पूछता, गुर सतगुर संग की रे हम तब। फिर पौड़ी अंदर महाराज गुरु रामदास जी जाच दस रहे ने,
पौड़ी हर हर संत मिलो मेरे भाई, हर नाम दृढ़ावो एक किन का।
हे वाहगुरु जी मेरी अरदास है, अपने प्यारे संतां दा मेल कराओ, रब दे प्यारियां दा मेल कराओ, ते उन्हां अगे मैं अरदास करदा, मैनू एक किनका दे दिओ, मैनू एक नाम दी माड़ी जी लाग ला दिओ, जिदे नाल मैं अपने मन नू सफल कर सकां।
हर हर सिंगार बनावो हर जन, हर कापड़ पहराओ खेमका।
हे भाई हर हर शिंगार बनावो, दिखावे ना करो, लोकां नू खुश करन लई जोर ना लाओ, हर हर शिंगार बनावो हर जन, हर कापड़ पहरो खेमका। खेमका दा मतलब खेमा करन दा कपड़ा पाओ। हुण अपने अंदर झात मारी असी खेमा करन लई तैयार हाँ, किसे असी ध्यान इट दा जवाब पत्थर देंगे, जिन्हें एक गल आखी ना उन्हूं दस सुनावांगे गुरु साहब की कह रहे ने असी की कर रहे हैं। भाई ये अरदास करो ते यतन करो, हर हर शिंगार बनावो ए जन हर जन, हर कापड़ पैरो खिमका।
ऐसा सिगार मेरे प्रव पावा, हर लागे प्यारा प्रेम का।
आखा एहो जिहा शिंगार मेरे मालक नूं चंगा लगता। मैं फिर उही गल कहांगा, मेरियां तियां पैना शिंगार कर दियां ने, ये शिंगार लोक दिखावा नहीं, ये शिंगार ते अपने पति नू प्रसन्न करना। गुरु बादशाह ते कहंदे ने जे तुसी अपने पति नू प्रसन्न करना है, मैं तुहानू जाच दस दिंदा। आख्या गुण कामण कामण करे तो प्यारे को पावै। एक कामण दा मतलब है टूणा, एक कामण दा मतलब है इस्त्री। तुसी आखोगे हैं गुरु ग्रंथ साहब टूणे भी लिखे, अरे जिहड़ा अपने विच गुण पैदा करने ने, सिफतां पैदा करनियां ने, टूणा है। ਔਰ ਇਹ ਐਸਾ ਟੂਣਾ ਜਿਹਦੇ 'ਚ ਇੱਕ ਵਾਰੀ ਪਤੀ ਵਸ ਆ ਜਾਏ ਮੁੜ ਕੇ ਕਦੇ ਬਾਹਰ ਜਾਂਦਾ ਹੀ। ਗੁਣ ਕਾਮਣ ਕਾਮਣ ਕਰੇ ਹੁਕਮ ਪਛਾਣੇ ਖਸਮ ਕਾ ਪਾਉ ਚੰਦਨ ਲਾਵੇ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਤੋ ਸਮਾਂ ਹੋ ਰਿਹਾ, ਹਾਂਜੀ ਕਰੋ।
ਹਰ ਹਰ ਨਾਮ ਬੋਲੋ ਦਿਨ ਰਾਤੇ ਸਭ ਕੇ ਲਵੇ ਕਾਟਾ ਇੱਕ ਪਲ ਕਾ।
ਅੱਖਾਂ ਦਿਖਾਵੇ ਛੱਡ ਕੇ ਲੋਕਾਂ ਦੀ ਖੁਸ਼ੀ ਨਾ ਲਵੋ, ਉਸ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਕੀ ਕਰੋ? ਹਰ ਹਰ ਨਾਮ ਬੋਲੋ ਦਿਨ ਰਾਤੀ, ਦਿਨੇ ਰਾਤੀ ਗਿਣਤੀਆਂ ਮਿਣਤੀਆਂ ਨਾ ਕਰੋ। ਮੈਨੀਆਂ ਵਾਲਾ ਪੇਰ ਲਈਆਂ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲਬਿਕ ਕਾਟੈ ਇੱਕ ਪਲਕਾ। ਅੱਖ ਫਰਕੀਦੇ ਨੇ, ਪਲਕ ਪਲਕਣਾ ਕਹਿੰਦੇ ਨੇ, ਇੱਕ ਅੱਖ ਖਿਨ ਕਹਿੰਦੇ ਨੇ। ਕਹਿੰਦੇ ਇੰਨੀ ਦੇਰ ਵਿੱਚੋਂ ਸਾਰੇ ਪਾਪਾਂ ਨੂੰ ਕੱਟ ਦਏਗਾ।
ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ।
ਲਓ ਨਾਲ ਹੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਇਹ ਆਪਣੀ ਚਤੁਰਾਈ ਦਾ ਵਿਸ਼ਾ ਨਹੀਂ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਕਿਉਂਕਿ ਕਿਰਪਾ ਮੰਗਣੀ, ਅਰਦਾਸ ਕਰਨੀ, ਗੁਰੂ ਘਰ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ। ਇਸ ਲਈ ਪਿਆਰਿਓ, ਜਿਹਦੇ ਉੱਤੇ ਹਰੀ ਦੀ ਦਿਆਲਤਾ ਹੋ ਜਾਏਗੀ ਉਹ ਇਸ ਮਨ ਨੂੰ ਜਿਣ ਲਏਗਾ, ਜਿੱਤ ਲਏਗਾ, ਅਤੇ ਜਿਹਦਾ ਮਨ ਜਿੱਤ ਗਿਆ ਉਹਦੇ ਸਾਰੇ ਕਾਰਜ ਸਿੱਧ ਹੋ ਜਾਣਗੇ, ਉਹਨੂੰ ਕਿਸੇ ਪਾਸੇ ਹਾਰ ਨਹੀਂ ਆਵੇਗੀ। ਇਸ ਮਨ ਨੂੰ ਜਿੱਤਣਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ, ਅਤੇ ਜਿਹੜੇ ਪਾਸਿਓਂ ਗੁਰੂ ਰੋਕੇ ਉੱਥੋਂ ਰੁਕ ਜਾਓ, ਜਿਹੜੇ ਕੰਮ ਗੁਰੂ ਕਰਨ ਲਈ ਕਵੇ ਉਹ ਕਰਿਆ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।
ਹਰ ਹਰ ਨਾਮ ਬੋਲੋ ਦਿਨ ਰਾਤੇ ਸਭ ਕਿਲ ਦੇਖ ਕਾਟਾ ਇੱਕ ਪਲ ਕਾ। ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।